ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਫਰਵਰੀ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਿਆਨ ਸੁਨਹਿਰੀ ਮਤਨ ਅਯੂਬ। ਉਹ ਜਿਹੜਾ ਤੇਰੇ ਨਾਲ ਹੈ ਇਲਮ ਵਿੱਚ ਕਾਮਲ ਹੈ। ਜਵਾਬੀ ਪੜ੍ਹਾਈ ਅਮਸਾਲ। ਸਾਰੇ ਦਿਲ ਨਾਲ ਰੱਬ ਉੱਤੇ ਭਰੋਸਾ ਰੱਖ ਅਤੇ ਆਪਣੀ ਸਿਆਣ ਉੱਤੇ ਹੀ ਨਾ ਰਹਿ। ਆਪਣੀਆਂ ਸਾਰੀਆਂ ਰਾਹਾਂ ਵਿੱਚ ਉਹਨੂੰ ਪਛਾਣ ਅਤੇ ਉਹ ਤੇਰੀ ਰਹਿਨੁਮਾਈ ਕਰੇਗਾ। ਤੂੰ ਆਪਣੀ ਹੀ ਨਜ਼ਰ ਵਿੱਚ ਸਿਆਣਾ ਨਾ ਬਣ, ਰੱਬ ਤੋਂ ਡਰ ਅਤੇ ਬਦੀ ਤੋਂ ਦੂਰ ਰਹਿ। ਇਹ ਤੇਰੇ ਨਾਫ ਦੀ ਸਿਹਤ ਅਤੇ ਤੇਰੀ ਹੱਡੀਆਂ ਦੀ ਤਾਜ਼ਗੀ ਹੋਵੇਗੀ। ਧੰਨ ਹੈ ਉਹ ਬੰਦਾ ਜਿਹੜਾ ਹਿਕਮਤ ਨੂੰ ਪਾਉਂਦਾ ਹੈ ਅਤੇ ਉਹ ਜਿਹੜਾ ਫਹਿਮ ਹਾਸਲ ਕਰਦਾ ਹੈ, ਕਿਉਂਕਿ ਇਹਦਾ ਹਸੂਲ ਚਾਂਦੀ ਦੇ ਹਸੂਲ ਤੋਂ ਅਤੇ ਇਹਦਾ ਨਫ਼ਾ ਸੋਨੇ ਤੋਂ ਚੰਗਾ ਹੈ। ਉਹ ਮਰ ਜਾਣ ਤੋਂ ਬਹੁਤਾ ਕੀਮਤੀ ਹੈ ਅਤੇ ਤੇਰੀਆਂ ਮਰਗੂਬ ਸ਼ੈਵਾਂ ਵਿੱਚ ਬੇਮਿਸਾਲ ਹੈ। ਉਹਦੀਆਂ ਰਾਹਾਂ ਖੁਸ਼ਗਵਾਰ ਰਾਹਾਂ ਨੇ ਅਤੇ ਉਹਦੇ ਸਾਰੇ ਰਾਸਤੇ ਸਲਾਮਤੀ ਦੇ ਰਾਸਤੇ ਨੇ। ਦਰਸੀਵਾਜ ਬਾਈਬਲ ਵਿੱਚੋਂ ਦਾਨੀਅਲ। ਤੇ ਅਹਿਰੇ ਦਾਨਿਸ਼ ਅਸਮਾਨ ਦੀ ਲੋ ਵਾਂਗਰ ਚਮਕਣਗੇ ਅਤੇ ਜਿਨ੍ਹਾਂ ਦੀ ਕੋਸ਼ਿਸ਼ ਨਾਲ ਸਾਰੇ ਸੱਚੇ ਹੋ ਗਏ ਉਹ ਤਾਰਿਆਂ ਵਾਂਗਰ ਹਮੇਸ਼ਾ ਲਈ ਰੋਸ਼ਨ ਹੋਣਗੇ। ਵਾਜ਼ ਮੈਂ ਇਹ ਵੀ ਵੇਖਿਆ ਵੀ ਜੱਗ ਵਿੱਚ ਹਿਕਮਤ ਹੈ ਅਤੇ ਇਹ ਮੈਨੂੰ ਵੱਡੀ ਸ਼ੈ ਲੱਗੀ। ਇੱਕ ਨਿੱਕਾ ਸ਼ਹਿਰ ਸੀ ਅਤੇ ਉਹਦੇ ਵਿੱਚ ਥੋੜ੍ਹੇ ਜਿਹੇ ਲੋਕ ਸੀ। ਉਹਦੇ ਉੱਤੇ ਇੱਕ ਬਾਦਸ਼ਾਹ ਚੜ੍ਹ ਆਇਆ ਅਤੇ ਉਹਨੂੰ ਘੇਰ ਲਿਆ ਅਤੇ ਉਹਦੇ ਆਲ ਦੁਆਲੇ ਵੱਡੇ ਵੱਡੇ ਦਮਦਮੇ ਬੰਨੇ। ਪਰ ਉਸ ਸ਼ਹਿਰ ਵਿੱਚ ਇੱਕ ਕੰਗਾਲ ਸਿਆਣਾ ਬੰਦਾ ਪਾਇਆ ਗਿਆ ਅਤੇ ਉਹਨੇ ਆਪਣੀ ਸਿਆਣ ਨਾਲ ਉਸ ਸ਼ਹਿਰ ਨੂੰ ਬਚਾ ਲਿਆ। ਜ਼ਬੂਰ ਅਸਮਾਨ ਰੱਬ ਦਾ ਜਲਾਲ ਜ਼ਾਹਰ ਕਰਦਾ ਹੈ ਅਤੇ ਹਵਾ ਉਹਦੀ ਦਸਤਕਾਰੀ ਵਿਖਾਉਂਦੀ ਏ। ਦਿਨ ਨਾਲ ਦਿਨ ਗੱਲ ਕਰਦਾ ਏ ਅਤੇ ਰਾਤ ਨੂੰ ਰਾਤ ਹਿਕਮਤ ਸਿਖਾਉਂਦੀ ਏ। ਨਾ ਬੋਲਣਾ ਏ ਨਾ ਕਲਾਮ, ਨਾ ਉਹਨਾਂ ਦੀ ਆਵਾਜ਼ ਸੁਣਦੀ ਏ। ਰੱਬ ਦੀ ਸ਼ਰੀਅਤ ਕਾਮਲ ਏ, ਉਹ ਜਿੰਦ ਨੂੰ ਬਹਾਲ ਕਰਦੀ ਏ। ਰੱਬ ਦੀ ਗਵਾਹੀ ਸੱਚੀ ਏ, ਨਾ ਦਾਨ ਨੂੰ ਸਿਆਣ ਦਿੰਦੀ ਏ। ਰੱਬ ਦੇ ਕਾਨੂੰਨ ਰਾਸਤ ਨੇ, ਉਹ ਦਿਲ ਨੂੰ ਸਕੂਨ ਦਿੰਦੇ ਨੇ। ਰੱਬ ਦਾ ਹੁਕਮ ਬੇਐਬ ਏ, ਉਹ ਅੱਖੀਆਂ ਨੂੰ ਰੋਸ਼ਨ ਕਰਦਾ ਏ। ਰੱਬ ਦਾ ਡਰ ਪਾ ਕੇ ਉਹ ਹਮੇਸ਼ ਤਿਕਰ ਰਹਿੰਦਾ ਏ। ਰੱਬ ਦੇ ਹੁਕਮ ਸੱਚੇ ਨੇ ਅਤੇ ਬਿਲਕੁਲ ਰਾਸਤ ਨੇ। ਉਹ ਸੋਨੇ ਤੋਂ ਅਤੇ ਬਹੁਤ ਕੁੰਦਨ ਤੋਂ ਵੀ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਨੇ। ਉਹ ਸ਼ਹਿਦ ਤੋਂ ਬਲਕਿ ਸ਼ਹਿਦ ਦੇ ਛੱਤਿਆਂ ਦੇ ਟਪਕਿਆਂ ਤੋਂ ਵੀ ਮਿੱਠੇ ਨੇ। ਦਾਨੀਅਲ ਤੇ ਨਬੂਕਦਨਜ਼ਰ ਨੇ ਆਪਣੀ ਸਲਤਨਤ ਦੇ ਦੂਜੇ ਵਰੇ ਵਿੱਚ ਅਜਿਹੇ ਸੁਪਨੇ ਵੇਖੇ ਜਿਨ੍ਹਾਂ ਤੋਂ ਉਹਦਾ ਦਿਲ ਘਬਰਾ ਗਿਆ ਅਤੇ ਉਹਦੀ ਨੀਂਦਰ ਜਾਂਦੀ ਰਹੀ। ਫਿਰ ਬਾਦਸ਼ਾਹ ਨੇ ਹੁਕਮ ਦਿੱਤਾ ਵੀ ਫਾਲਗੀਰਾਂ ਅਤੇ ਨਜੂਮੀਆਂ ਅਤੇ ਜਾਦੂਗਰਾਂ ਅਤੇ ਕਸਦੀਆਂ ਨੂੰ ਬੁਲਾਓ ਵੀ ਬਾਦਸ਼ਾਹ ਦੇ ਸੁਪਨੇ ਉਹਨੂੰ ਦੱਸਣ। ਇਸ ਲਈ ਉਹ ਆਏ ਅਤੇ ਬਾਦਸ਼ਾਹ ਦੇ ਹਜ਼ੂਰ ਖਲੋਤੇ। ਫਿਰ ਕਸਦੀਆਂ ਨੇ ਬਾਦਸ਼ਾਹ ਦੇ ਹਜ਼ੂਰ ਆਰਾਮੀ ਬੋਲੀ ਵਿੱਚ ਅਰਜ਼ ਕੀਤੀ ਵੀ ਇਹ ਬਾਦਸ਼ਾਹ ਸਦਾ ਤਿਕਰ ਜਿਉਂਦਾ ਰਹਿ, ਆਪਣੇ ਖਾਦਮਾਂ ਨੂੰ ਸੁਪਨਾ ਦੱਸ ਅਤੇ ਅਸੀਂ ਉਹਦੀ ਤਾਬੀਰ ਦੱਸਾਂਗੇ। ਬਾਦਸ਼ਾਹ ਨੇ ਕਸਦੀਆਂ ਨੂੰ ਜਵਾਬ ਦਿੱਤਾ ਵੀ ਮੈਂ ਤਾਂ ਇਹ ਹੁਕਮ ਦਿੱਤਾ ਹੈ ਵੀ ਜੇ ਤੁਸੀਂ ਸੁਪਨਾ ਨਾ ਦੱਸੋ ਅਤੇ ਉਹਦੀ ਤਾਬੀਰ ਨਾ ਕਰੋ ਅਤੇ ਟੋਟੇ ਟੁੱਟੇ ਕਰ ਦਿੱਤੇ ਜਾਓਗੇ ਅਤੇ ਤੁਹਾਡੇ ਘਰ ਬਰਬਾਦ ਹੋ ਜਾਣਗੇ। ਪਰ ਜੇ ਸੁਪਨਾ ਅਤੇ ਉਹਦੀ ਤਾਬੀਰ ਦੱਸੋ ਅਤੇ ਮੈਥੋਂ ਇਨਾਮ ਅਤੇ ਸਿਲਾ ਅਤੇ ਇੱਜ਼ਤ ਹਾਸਲ ਕਰੋਗੇ। ਕਸਦੀਆਂ ਨੇ ਬਾਦਸ਼ਾਹ ਨੂੰ ਅਰਜ਼ ਕੀਤੀ ਵੀ ਸਾਰੀ ਧਰਤੀ ਉੱਤੇ ਅਜਾਇਆ ਤਾਂ ਕੋਈ ਨਹੀਂ ਜਿਹੜਾ ਬਾਦਸ਼ਾਹ ਦੀ ਗੱਲ ਦੱਸ ਸਕੇ। ਇਸ ਲਈ ਬਾਦਸ਼ਾਹ ਗਜ਼ਬਨਾਕ ਅਤੇ ਬਹੁਤ ਹੀ ਗੁੱਸੇ ਹੋਇਆ ਅਤੇ ਦਾਨੀਅਲ ਨੇ ਅੰਦਰ ਜਾ ਕੇ ਅਰਜ਼ ਕੀਤੀ ਵੀ ਮੈਨੂੰ ਕੁਝ ਵੇਲਾ ਮਿਲੇ ਅਤੇ ਮੈਂ ਬਾਦਸ਼ਾਹ ਦੇ ਹਜ਼ੂਰ ਤਾਬੀਰ ਦੱਸਾਂਗਾ। ਫਿਰ ਰਾਤ ਨੂੰ ਸੁਪਨੇ ਵਿੱਚ ਦਾਨੀਅਲ ਉੱਤੇ ਉਹ ਰਾਜ਼ ਖੁੱਲ੍ਹ ਗਿਆ ਅਤੇ ਉਹਨੇ ਅਸਮਾਨ ਦੇ ਰੱਬ ਨੂੰ ਧੰਨ ਆਖਿਆ। ਮੈਂ ਤੇਰਾ ਸ਼ੁਕਰ ਕਰਦਾ ਵਾਂ ਅਤੇ ਤੇਰੀ ਵਡਿਆਈ ਕਰਦਾ ਵਾਂ ਇਹ ਮੇਰੇ ਪਿਓ ਦਾਦੇ ਦੇ ਰੱਬ ਜਿਹਨੇ ਮੈਨੂੰ ਸਿਆਣ ਅਤੇ ਕੁਦਰਤ ਬਖਸ਼ੀ ਅਤੇ ਜੋ ਕੁਝ ਅਸੀਂ ਤੈਥੋਂ ਮੰਗਿਆ ਤੂੰ ਮੇਰੇ ਉੱਤੇ ਜ਼ਾਹਰ ਕੀਤਾ, ਕਿਉਂ ਜੇ ਤੂੰ ਬਾਦਸ਼ਾਹ ਦਾ ਮਾਮਲਾ ਸਾਡੇ ਉੱਤੇ ਜ਼ਾਹਰ ਕੀਤਾ। ਦਾਨੀਅਲ ਨੇ ਬਾਦਸ਼ਾਹ ਨੂੰ ਅਰਜ਼ ਕੀਤੀ ਅਸਮਾਨ ਉੱਤੇ ਇੱਕ ਰੱਬ ਏ ਜਿਹੜਾ ਰਾਜ ਦੀਆਂ ਗੱਲਾਂ ਜ਼ਾਹਰ ਕਰਦਾ ਏ ਤੇ ਉਹਨੇ ਨਬੂਕਦਨਜ਼ਰ ਬਾਦਸ਼ਾਹ ਉੱਤੇ ਜ਼ਾਹਰ ਕੀਤਾ ਹੈ ਕਿ ਅਖੀਰੀ ਦਿਨਾਂ ਵਿੱਚ ਕੀ ਹੋਵੇਗਾ। ਫਿਰ ਬਾਦਸ਼ਾਹ ਨੇ ਦਾਨੀਅਲ ਨੂੰ ਆਖਿਆ, ਅਸਲ ਵਿੱਚ ਤੇਰਾ ਰੱਬ ਮਾਬੂਦਾਂ ਦਾ ਮਾਬੂਦ ਤੇ ਬਾਦਸ਼ਾਹਾਂ ਦਾ ਖੁਦਾਵੰਦ ਤੇ ਰਾਜਾਂ ਦਾ ਖੋਲ੍ਹਣ ਵਾਲਾ ਹੈ, ਕਿਉਂ ਜੇ ਤੂੰ ਇਸ ਰਾਜ ਨੂੰ ਖੋਲ੍ਹ ਸਕਿਆ। ਫਿਰ ਬਾਦਸ਼ਾਹ ਨੇ ਦਾਨੀਅਲ ਨੂੰ ਸਰਫਰਾਜ਼ ਕੀਤਾ ਤੇ ਉਹਨੂੰ ਬਹੁਤ ਵੱਡੇ ਵੱਡੇ ਤੋਹਫ਼ੇ ਅਤਾ ਕੀਤੇ ਤੇ ਉਹਨੂੰ ਬਾਬਲ ਦੇ ਸਾਰੇ ਸੂਬਿਆਂ ਉੱਤੇ ਫਰਮਾ ਰਵਾਈ ਬਖਸ਼ੀ ਤੇ ਬਾਬਲ ਦੇ ਸਾਰੇ ਹਕੀਮਾਂ ਉੱਤੇ ਹੁਕਮਰਾਨੀ ਅਨਾਇਤ ਕੀਤੀ। ਯਸਾਇਆ। ਖੁਦਾਵੰਦ ਰੱਬ ਨੇ ਮੈਨੂੰ ਚੇਲਿਆਂ ਦੀ ਜ਼ੁਬਾਨ ਦਿੱਤੀ ਤਾਂ ਜੋ ਮੈਂ ਜਾਣਾਂ ਭਈ ਕਲਾਮ ਦੇ ਰਾਹੀਂ ਕਿਵੇਂ ਥੱਕੇ ਹੋਇਆਂ ਦੀ ਮਦਦ ਕਰਾਂ। ਉਹ ਮੈਨੂੰ ਹਰ ਸਵੇਰ ਜਗਾਉਂਦਾ ਏ ਤੇ ਮੇਰਾ ਕੰਨ ਲਾਉਂਦਾ ਏ ਤਾਂ ਜੋ ਮੈਂ ਚੇਲਿਆਂ ਵਾਂਗਰ ਸੁਣਾਂ। ਖੁਦਾਵੰਦ ਰੱਬ ਮੇਰੀ ਹਮਾਇਤ ਕਰੇਗਾ, ਇਸ ਲਈ ਮੈਂ ਸ਼ਰਮਿੰਦਾ ਨਾ ਹੋਵਾਂਗਾ ਤੇ ਇਸ ਲਈ ਮੈਂ ਆਪਣਾ ਮੂੰਹ ਸੰਗ ਖਾਰ ਵਾਂਗਰ ਬਣਾਇਆ। ਤੁਹਾਡੇ ਵਿਚਕਾਰ ਕੌਣ ਏ ਜਿਹੜਾ ਖੁਦਾਵੰਦ ਰੱਬ ਤੋਂ ਡਰਦਾ ਤੇ ਉਹਦੇ ਖਾਦਮਾਂ ਦੀ ਗੱਲਾਂ ਸੁਣਦਾ ਤੇ ਜਿਹੜਾ ਹਨੇਰੇ ਵਿੱਚ ਟੁਰਦਾ ਤੇ ਲੋੜ ਨਹੀਂ ਪਾਉਂਦਾ। ਖੁਦਾਵੰਦ ਰੱਬ ਦੇ ਨਾਂ ਉੱਤੇ ਤਵੱਕਲ ਕਰੇ ਤੇ ਆਪਣੇ ਰੱਬ ਉੱਤੇ ਭਰੋਸਾ ਰੱਖੇ। ਕਰੰਥੀਓ। ਜਿਵੇਂ ਲਿਖਿਆ ਏ ਉਂਝ ਹੀ ਹੋਇਆ। ਜਿਹੜੀਆਂ ਸ਼ੈਵਾਂ ਨਾ ਅੱਖੀਆਂ ਨੇ ਵੇਖੀਆਂ, ਨਾ ਕੰਨਾਂ ਨੇ ਸੁਣੀਆਂ, ਨਾ ਬੰਦੇ ਦੇ ਦਿਲ ਵਿੱਚ ਆਈਆਂ, ਉਹ ਸਾਰੀਆਂ ਰੱਬ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕਰ ਦਿੱਤੀਆਂ। ਪਰ ਸਾਡੇ ਉੱਤੇ ਰੱਬ ਨੇ ਉਹਨਾਂ ਨੂੰ ਰੂਹ ਦੇ ਰਾਹੀਂ ਜ਼ਾਹਿਰ ਕੀਤਾ, ਕਿਉਂ ਜੇ ਰੂਹ ਸਾਰੀਆਂ ਗੱਲਾਂ ਬਲਕਿ ਰੱਬ ਦੀਆਂ ਤਹਿ ਦੀਆਂ ਗੱਲਾਂ ਵੀ ਲੱਭ ਲੈਂਦਾ ਹੈ। ਕਿਉਂ ਜੇ ਇਨਸਾਨਾਂ ਵਿੱਚ ਕੌਣ ਕਿਸੇ ਇਨਸਾਨ ਦੀਆਂ ਗੱਲਾਂ ਜਾਣਦਾ ਹੈ ਸਿਵਾਏ ਉਸ ਇਨਸਾਨ ਦੀ ਆਪਣੀ ਰੂਹ ਦੇ ਜਿਹੜੀ ਉਹਦੇ ਵਿੱਚ ਹੈ। ਇਸੇ ਤਰ੍ਹਾਂ ਰੱਬ ਦੇ ਰੂਹ ਦੇ ਸਿਵਾ ਕੋਈ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਜਾਣਦਾ। ਪਰ ਅਸੀਂ ਨਾ ਜੱਗ ਦਾ ਬਲਕਿ ਉਹ ਰੂਹ ਪਾਇਆ ਹੈ ਜਿਹੜਾ ਰੱਬ ਵੱਲੋਂ ਹੈ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਨੇ। ਅਤੇ ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਲਫ਼ਜ਼ਾਂ ਵਿੱਚ ਨਹੀਂ ਦੱਸਦੇ ਜਿਹੜੇ ਇਨਸਾਨੀ ਸਿਆਣ ਨੇ ਸਾਨੂੰ ਸਿਖਾਏ ਹੋਣ, ਬਲਕਿ ਉਹਨਾਂ ਲਫ਼ਜ਼ਾਂ ਵਿੱਚ ਜਿਹੜੇ ਰੂਹ ਨੇ ਸਿਖਾਏ ਨੇ, ਅਤੇ ਰੂਹਾਨੀ ਗੱਲਾਂ ਦਾ ਰੂਹਾਨੀ ਨਾਲ ਮੁਕਾਬਲਾ ਕਰਦੇ ਹਾਂ। ਪਰ ਨਫਸਾਨੀ ਬੰਦਾ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਮੰਨਦਾ, ਕਿਉਂ ਜੇ ਉਹ ਉਹਦੇ ਲਈ ਬੇਵਕੂਫੀ ਦੀਆਂ ਗੱਲਾਂ ਨੇ, ਅਤੇ ਨਾ ਉਹ ਉਹਨਾਂ ਨੂੰ ਸਮਝ ਸਕਦਾ ਹੈ, ਕਿਉਂ ਜੇ ਉਹ ਰੂਹਾਨੀ ਤੌਰ 'ਤੇ ਪਰਖੀਆਂ ਜਾਂਦੀਆਂ ਨੇ। ਪਰ ਰੂਹਾਨੀ ਬੰਦਾ ਸਾਰੀਆਂ ਗੱਲਾਂ ਨੂੰ ਪਰਖ ਲੈਂਦਾ ਹੈ, ਪਰ ਆਪ ਕਿਸੇ ਤੋਂ ਪਰਖਿਆ ਨਹੀਂ ਜਾਂਦਾ। ਰੱਬ ਦੀ ਸਿਆਣ ਨੂੰ ਕਿੰਨੇ ਜਾਣਿਆ ਹੈ ਭਈ ਉਹਨੂੰ ਤਾਲੀਮ ਦੇ ਸਕੇ, ਪਰ ਸਾਡੇ ਵਿੱਚ ਮਸੀਹ ਦੀ ਸਿਆਣ ਹੈ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਉਹ ਵੇਲਾ ਆ ਗਿਆ ਹੈ ਜਦ ਸਬੂਤ ਤੇ ਇਜ਼ਹਾਰ ਨੂੰ ਮਸੀਹਤ ਦੀ ਹਮਾਇਤ ਵਿੱਚ ਨਾਦਾਨ ਨੂੰ ਸਿਆਣ ਦਿੰਦਿਆਂ ਹੋਏ ਬੁਲਾਇਆ ਜਾਂਦਾ ਹੈ। ਸਾਰਾ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਿਆਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜੀ ਰੱਬ ਦਿੰਦਾ ਹੈ। ਜਿਵੇਂ ਕਿ ਰੂਹਾਨੀ ਸਮਝ ਵਿੱਚ ਜ਼ਾਹਰ ਹੋਇਆ ਹੈ, ਇਲਾਹੀ ਮਬਾਦੁਲ ਤਿਬੀਅਤ ਵਾਜ਼ਿਆ ਤੌਰ 'ਤੇ ਵਿਖਾਉਂਦਾ ਹੈ ਵੀ ਸਭ ਕੁਝ ਸਿਆਣ ਹੀ ਹੈ, ਅਤੇ ਇਹ ਸਿਆਣ ਰੱਬ ਕਾਦਰ ਮੁਤਲਿਕ ਹਮਾਜਾਈ ਅਲਾਮੁਲ ਗਯੂਬ ਹੈ, ਯਾਨੀ ਕਿ ਸਾਰੀ ਤਾਕਤ ਵਾਲਾ, ਹਰ ਥਾਂ ਮੌਜੂਦ ਅਤੇ ਸਾਰੀ ਸਾਇੰਸ ਦਾ ਮਾਲਕ ਹੈ। ਇਸ ਲਈ ਅਸਲ ਵਿੱਚ ਸਾਰਾ ਕੁਝ ਸਿਆਣ ਦਾ ਇਜ਼ਹਾਰ ਹੈ। ਰੱਬ ਉਸ ਹਿਕਮਤ ਤੋਂ ਵੱਖ ਨਹੀਂ ਜਿਹੜੀ ਉਹ ਅਤਾ ਕਰਦਾ ਹੈ, ਜਿਹੜੀਆਂ ਸਲਾਹੀਅਤਾਂ ਉਹ ਸਾਨੂੰ ਦਿੰਦਾ ਹੈ ਸਾਨੂੰ ਉਹਨਾਂ ਨੂੰ ਵਧਾਉਣਾ ਚਾਹੀਦਾ ਹੈ। ਯਾਦ ਰੱਖੋ, ਦਿਮਾਗ ਸਿਆਣ ਨਹੀਂ ਹੈ। ਸਿਆਣ ਦੀ ਕਾਬਲੀਅਤ ਨੂੰ ਦਿਮਾਗ ਦੇ ਜੁੱਸੇ ਤੇ ਤਾਕਤ ਨੂੰ ਪੱਠਿਆਂ ਦੀ ਵਰਜਿਸ਼ ਨਾਲ ਨਾਪਣਾ, ਜ਼ਹਾਨਤ ਨੂੰ ਨੀਵਾਂ ਕਰਨਾ, ਸਿਆਣ ਨੂੰ ਫਾਨੀ ਬਣਾਉਣਾ ਤੇ ਇਸ ਨਾਮਨਿਹਾਦ ਸਿਆਣ ਨੂੰ ਮਾਦੀ ਤਨਜ਼ੀਮ ਤੇ ਗੈਰ ਜ਼ਹੀਨ ਮਾਦੇ ਦੇ ਰਹਿਮੋ ਕਰਮ ਉੱਤੇ ਰੱਖਣ ਦੇ ਬਰਾਬਰ ਹੈ। ਸਵਾਲ, ਜ਼ਹਾਨਤ ਕੀ ਏ? ਜਵਾਬ, ਜ਼ਹਾਨਤ ਹਮਾਗੀਰੀਅਤ, ਹਮਾਜਾਈਅਤ ਤੇ ਕਾਦਰ ਮੁਤਲਿਕ ਏ। ਇਹ ਲਾਮਹਦੂਦ ਸਿਆਣ ਤਿੰਨ ਅਸੂਲਾਂ, ਹਯਾਤੀ, ਸੱਚਿਆਈ ਤੇ ਪਿਆਰ ਦੀ, ਜਿਨ੍ਹਾਂ ਨੂੰ ਰੱਬ ਦਾ ਨਾਂ ਦਿੱਤਾ ਜਾਂਦਾ ਹੈ, ਬੁਨਿਆਦੀ ਤੇ ਹਮੇਸ਼ਾ ਦੀ ਖਸਲਤ ਏ। ਸਾਇੰਸ ਦੀ ਇਸਤਲਾਹ ਜੇ ਚੰਗੀ ਤਰ੍ਹਾਂ ਸਮਝੀ ਜਾਵੇ ਤੇ ਰੱਬ ਦੀ ਸ਼ਰੀਅਤ ਤੇ ਇਨਸਾਨ ਨੂੰ ਸ਼ਾਮਿਲ ਕਰਕੇ ਸੰਸਾਰ ਉੱਤੇ ਉਹਦੀ ਹੁਕਮਰਾਨੀ ਦਾ ਹਵਾਲਾ ਦਿੰਦੀ ਏ। ਇਹਦੇ ਨਾਲ ਇਹ ਗੱਲ ਸਾਹਮਣੇ ਆਉਂਦੀ ਏ, ਤਾਜਰਾਂ ਤੇ ਚੰਗੇ ਆਲਮਾਂ ਨੇ ਵੇਖਿਆ ਭਈ ਕ੍ਰਿਸਚਨ ਸਾਇੰਸ ਉਹਨਾਂ ਦੀ ਬਰਦਾਸ਼ਤ ਤੇ ਜ਼ਿਹਨੀ ਤਾਕਤਾਂ ਨੂੰ ਵਧਾਉਂਦੀ ਏ, ਉਹਨਾਂ ਦੇ ਕਿਰਦਾਰ ਦੀ ਸੋਚ ਨੂੰ ਖੁੱਲ੍ਹਾ ਕਰਦੀ ਏ, ਉਹਨਾਂ ਨੂੰ ਅਕਲ ਤੇ ਸਮਝ ਤੇ ਆਪਣੀ ਆਮ ਗੁੰਜਾਇਸ਼ ਨੂੰ ਵਧਾਉਣ ਦੀ ਸਲਾਹੀਅਤ ਦਿੰਦੀ ਏ। ਇਨਸਾਨੀ ਸੋਚ ਰੂਹਾਨੀ ਸਮਝ ਨਾਲ ਭਰ ਕੇ ਹੋਰ ਲਚਕਦਾਰ ਹੋ ਜਾਂਦੀ ਏ। ਇਹ ਬਹੁਤ ਬਰਦਾਸ਼ਤ ਤੇ ਕਿਸੇ ਹੱਦ ਤੀਕਰ ਆਪਣੇ ਆਪ ਤੋਂ ਫਰਾਰ ਹੋ ਜਾਣ ਦੇ ਕਾਬਿਲ ਹੋ ਜਾਂਦੀ ਏ ਤੇ ਘੱਟ ਆਰਾਮ ਪਸੰਦ ਕਰਦੀ ਏ। ਹਸਤੀ ਦੀ ਸਾਇੰਸ ਦਾ ਇਲਮ ਇਨਸਾਨ ਦੀ ਕਾਬਲੀਅਤ ਦੇ ਫਨ ਤੇ ਇਮਕਾਨਾਂ ਨੂੰ ਵਧਾਉਂਦਾ ਏ। ਫਾਨੀ ਲੋਕਾਂ ਨੂੰ ਉੱਚੀ ਤੇ ਖੁੱਲ੍ਹੀ ਰਿਆਸਤ ਤੀਕਰ ਅਪਣਾਉਂਦੇ ਹੋਏ ਇਹ ਸੋਚ ਤੇ ਮਾਦੇ ਨੂੰ ਵਧਾਉਂਦਾ ਏ। ਇਹ ਸੋਚਣ ਵਾਲੇ ਨੂੰ ਉਹਦੀ ਸਮਝ ਤੇ ਸਿਆਣ ਦੀ ਹਵਾ ਵਿੱਚ ਵੱਡਾ ਕਰਦਾ ਏ। ਸਿਆਣ ਲਾਜ਼ਮੀ ਗੱਲ ਨਹੀਂ ਭਈ ਤਾਲੀਮੀ ਮਰਹਲਿਆਂ ਉੱਤੇ ਇਨਹਿਸਾਰ ਕਰੇ, ਇਹ ਆਪ ਹੀ ਸਾਰਾ ਸੋਹਣਾਪਨ ਤੇ ਸ਼ਾਇਰੀ ਤੇ ਇਹਨਾਂ ਨੂੰ ਜ਼ਾਹਰ ਕਰਨ ਦੀ ਤਾਕਤ ਰੱਖਦਾ ਏ। ਰੂਹ ਯਾਨੀ ਰੱਬ ਨੂੰ ਤਦ ਸੁਣਿਆ ਜਾਂਦਾ ਏ ਜਦ ਹਿੱਸਾ ਚੁੱਪ ਹੋਣ। ਜੋ ਕੁਝ ਅਸੀਂ ਕਰਦੇ ਹਾਂ ਅਸੀਂ ਸਾਰੇ ਉਹਦੇ ਤੋਂ ਵੱਧ ਕਰਨ ਦੇ ਕਾਬਿਲ ਵਾਂ। ਰੱਬ ਦਾ ਕੰਮ ਜਾਂ ਅਸਰ ਆਜ਼ਾਦੀ ਦਿੰਦਾ ਏ, ਜਿਹੜੀ ਤਖਫੀਫ ਦਾ ਮਜ਼ਹਰ ਤੇ ਗੈਰ ਤਰਬੀਅਤ ਯਾਫਤਾ ਬੁੱਲੀਆਂ ਦੀ ਗਰਮਜੋਸ਼ੀ ਨੂੰ ਵਾਜ਼ਿਆ ਕਰਦੀ ਏ। ਪੁਰਾਣੇ ਨਬੀਆਂ ਨੇ ਆਪਣੀ ਪੇਸ਼ਬੀਨੀ ਇੱਕ ਰੂਹਾਨੀ ਗੈਰ ਜਿਸਮਾਨੀ ਨੁਕਤਾ ਨਜ਼ਰ ਤੋਂ ਹਾਸਲ ਕੀਤੀ, ਨਾ ਕਿ ਬਦੀ ਦੀ ਪੇਸ਼ਨਗੋਈ ਕਰਨ ਤੇ ਕਿਸੇ ਅਫਸਾਨੇ ਨੂੰ ਗਲਤ ਅਸਲੀਅਤ ਬਣਾਉਣ ਨਾਲ ਕੀਤੀ, ਨਾ ਹੀ ਇਨਸਾਨੀ ਅਕੀਦੇ ਤੇ ਮਾਦੇ ਦੇ ਬੁਨਿਆਦੀ ਕੰਮ ਨਾਲ ਮੁਸਤਕਬਿਲ ਦੀ ਪੇਸ਼ਨਗੋਈ ਕਰਨ ਨਾਲ ਕੀਤੀ। ਜਦੋਂ ਹਸਤੀ ਦੀ ਸੱਚਾਈ ਨਾਲ ਹਾਮਾਹੰਗੀ ਲਈ ਸਾਇੰਸ ਵਿੱਚ ਬਹੁਤ ਤਰੱਕੀ ਕੀਤੀ ਤੇ ਇਨਸਾਨ ਗੈਰ ਅਰਾਦੀ ਤੌਰ 'ਤੇ ਗੈਬਦਾਨ ਤੇ ਨਬੀ ਬਣ ਗਿਆ, ਜਿਹੜਾ ਭੂਤਾਂ ਬਦਰੂਆਂ ਜਾਂ ਨੀਮ ਦੇਵਤਾਵਾਂ ਦੇ ਅਖਤਿਆਰ ਵਿੱਚ ਨਹੀਂ ਬਲਕਿ ਵਾਹਦ ਰੂਹ ਦੇ ਕਾਬੂ ਵਿੱਚ ਸੀ। ਇਹ ਹਰ ਵੇਲੇ ਮੌਜੂਦ ਇਲਾਹੀ ਸਿਆਣ ਤੇ ਉਸ ਖਿਆਲ ਦਾ ਇਸਤਿਹਕਾ ਕੇ ਜਿਹੜਾ ਐਸ ਸਿਆਣ ਨਾਲ ਤਾਲੁਕ ਰੱਖਦਾ ਏ ਤਾਂ ਜੋ ਮਾਜ਼ੀ ਹਾਲ ਤੇ ਮੁਸਤਕਬਿਲ ਨੂੰ ਜਾਣੇ। ਹਸਤੀ ਦੀ ਸਾਇੰਸ ਨੂੰ ਜਾਣਨਾ ਸਾਨੂੰ ਹੋਰ ਵਸੀ ਪੈਮਾਨੇ ਉੱਤੇ ਇਲਾਹੀ ਸਿਆਣ ਦੇ ਨਾਲ ਗੱਲ ਕਰਨ ਦੇ ਕਾਬਲ ਬਣਾਉਂਦੀ ਏ, ਤਾਂ ਜੋ ਉਹਨਾਂ ਵਾਕਿਆਂ ਦੀ ਪੇਸ਼ਨਗੋਈ ਤੇ ਪੇਸ਼ਬੀਨੀ ਕੀਤੀ ਜਾਵੇ ਜਿਹੜੇ ਕਾਇਨਾਤ ਦੀ ਭਲਾਈ ਨਾਲ ਤਾਲੁਕ ਰੱਖਦੇ ਨੇ, ਤਾਂ ਜੋ ਇਲਾਹੀ ਲਿਹਾਜ਼ ਨਾਲ ਮੁਤਾਸਰ ਹੋਇਆ ਜਾ ਸਕੇ ਤੇ ਹਾਂ ਆਜ਼ਾਦ ਸਿਆਣ ਦੀ ਵਸਤ ਨੂੰ ਛੂਹਿਆ ਜਾ ਸਕੇ। ਇਹ ਸਮਝਣਾ ਪਈ ਸਿਆਣ ਲਾਮਹਿਦੂਦ ਏ, ਮਾਦੀਅਤ ਵਿੱਚ ਜਕੜੀ ਨਹੀਂ, ਵੇਖਣ ਤੇ ਸੁਣਨ ਲਈ ਅੱਖ ਤੇ ਕੰਨ ਦੀ ਮੁਹਤਾਜ ਨਹੀਂ, ਨਾ ਹੀ ਹਰਕਤ ਦੀ ਤਾਕਤ ਲਈ ਪੱਠਿਆਂ ਜਾਂ ਹੱਡੀਆਂ ਉੱਤੇ ਇਨਹਿਸਾਰ ਕਰਦੀ ਏ। ਸਿਆਣ ਦੀ ਉਸ ਸਾਇੰਸ ਵੱਲ ਇੱਕ ਵੱਡਾ ਕਦਮ ਏ ਜਿਹਦੇ ਰਾਹੀਂ ਅਸੀਂ ਇਨਸਾਨ ਦੀ ਫਿਤਰਤ ਤੇ ਵਜੂਦ ਬਾਰੇ ਆਗਾਹੀ ਹਾਸਲ ਕਰਦੇ ਹਾਂ। ਅਸੀਂ ਸਾਰੇ ਠੀਕ ਤੌਰ ਨਾਲ ਜਾਣਦੇ ਹਾਂ ਭਈ ਰੂਹ ਰੱਬ ਯਾਨੀ ਇਲਾਹੀ ਅਸੂਲ ਵੱਲੋਂ ਆਉਂਦੀ ਏ ਤੇ ਇਹਦੀ ਤਾਲੀਮ ਮਸੀਹ ਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਮਿਲਦੀ ਏ। ਜੇ ਇਸ ਸਾਇੰਸ ਨੂੰ ਚੰਗੀ ਤਰ੍ਹਾਂ ਸਿੱਖਿਆ ਤੇ ਮੁਨਾਸਬ ਤੌਰ 'ਤੇ ਸਮਝਿਆ ਗਿਆ ਏ ਤੇ ਅਸੀਂ ਇਹਦੇ ਤੋਂ ਕਿਤੇ ਚੰਗੇ ਤਰੀਕੇ ਨਾਲ ਸੱਚਾਈ ਨੂੰ ਜਾਣ ਸਕਦੇ ਹਾਂ ਜਿੰਨਾ ਕੋਈ ਫਲਕੀਆਤ ਦਾ ਮਾਹਰ ਤਾਰਿਆਂ ਨੂੰ ਪੜ੍ਹ ਸਕਦਾ ਜਾਂ ਕਿਸੇ ਗ੍ਰਹਿਣ ਦਾ ਅੰਦਾਜ਼ਾ ਲਾ ਸਕਦਾ ਹੋਵੇ। ਇਹ ਜ਼ੇਨ ਖਾਨੀ ਗੈਬਬੀਨੀ ਦੇ ਬਿਲਕੁਲ ਉਲਟ ਏ, ਇਹ ਰੂਹਾਨੀ ਸਿਆਣ ਦੀ ਲੋਅ ਏ ਜਿਹੜੀ ਰੂਹ ਦੀ ਸਲਾਹੀਅਤ ਨੂੰ ਜ਼ਾਹਰ ਕਰਦੀ ਏ ਨਾ ਕਿ ਮਾਦੀ ਹਿੱਸ ਦੀ। ਇਹ ਰੂਹਾਨੀ ਹਿੱਸ ਇਨਸਾਨੀ ਸਿਆਣ ਵਿੱਚ ਉਸ ਵੇਲੇ ਆਉਂਦੀ ਏ ਜਦ ਦੂਜੀ ਦੱਸੀ ਹੋਈ ਇਲਾਹੀ ਸਿਆਣ ਨੂੰ ਮੰਨ ਲੈਂਦੀ ਏ। ਕਿਸੇ ਬੰਦੇ ਨੂੰ ਚੰਗਿਆਈ ਕਰਨ ਨਾ ਕਿ ਬੁਰਿਆਈ ਕਰਨ ਦੇ ਕਾਬਲ ਬਣਾਉਂਦਿਆਂ ਹੋਏ ਇਸ ਤਰ੍ਹਾਂ ਦੇ ਇਲਹਾਮ ਉਹਨੂੰ ਜ਼ਾਹਰ ਕਰਦੇ ਨੇ ਜਿਹੜਾ ਹਮਾਂਗੀ ਨੂੰ ਬਣਾਉਂਦਾ ਤੇ ਹਮੇਸ਼ਾ ਕਾਇਮ ਰੱਖਦਾ ਏ। ਜਦੋਂ ਤੁਸੀਂ ਇਸ ਤਰੀਕੇ ਨਾਲ ਇਨਸਾਨੀ ਸਿਆਣ ਨੂੰ ਪੜ੍ਹਨ ਦੇ ਕਾਬਲ ਹੋ ਜਾਓਗੇ ਤਦ ਤੁਸੀਂ ਕਾਮਲ ਸਾਇੰਸ ਤੀਕਰ ਅਪੜੋਗੇ ਤੇ ਉਸ ਗਲਤੀ ਨੂੰ ਸਮਝੋਗੇ ਜਿਹਨੂੰ ਨੇਸਤ ਕਰਨਾ ਏ। ਇਹ ਫਹਿਮ ਪਈ ਅਨਾ ਸਿਆਣ ਏ ਤੇ ਇਹ ਪਈ ਮਾਸਵਾਏ ਇੱਕ ਸਿਆਣ ਤੇ ਜ਼ਹਾਨਤ ਦੇ ਹੋਰ ਕੁਝ ਨਹੀਂ, ਫਾਨੀ ਹਿੱਸ ਦੀਆਂ ਗਲਤੀਆਂ ਨੂੰ ਤਬਾਹ ਕਰਨ ਤੇ ਫਾਨੀ ਹਿੱਸ ਦੀ ਸੱਚਾਈ ਦੀ ਫਰਾਹਮੀ ਲਈ ਇੱਕਦਮ ਸ਼ੁਰੂ ਹੋ ਜਾਂਦਾ ਏ। ਇਹ ਫਹਿਮ ਬਦਨ ਨੂੰ ਹਮਾਂਗ ਬਣਾਉਂਦਾ ਏ, ਇਹ ਅਸਾਬ ਹੱਡੀਆਂ ਦਿਮਾਗ ਵਗੈਰਾ ਨੂੰ ਗੁਲਾਮ ਬਣਾਉਂਦਾ ਏ, ਨਾ ਪਈ ਮਾਲਕ ਬਣਾਉਂਦਾ ਏ। ਜੇ ਇਨਸਾਨ ਉੱਤੇ ਇਲਾਹੀ ਸਿਆਣ ਦੇ ਕਾਨੂੰਨ ਦੀ ਹੁਕਮਰਾਨੀ ਹੁੰਦੀ ਏ ਤੇ ਉਹਦਾ ਬਦਨ ਹਮੇਸ਼ਾ ਦੀ ਹਯਾਤੀ ਤੇ ਸੱਚਾਈ ਤੇ ਮੁਹੱਬਤ ਦੇ ਸਪੁਰਦ ਏ। ਬਿਮਾਰੀ ਵਿੱਚ ਅਜਿਹੀ ਜ਼ਹਾਨਤ ਬਿਲਕੁਲ ਨਹੀਂ ਏ ਜਿਹਦੇ ਨਾਲ ਇਹ ਆਪਣੇ ਆਪ ਨੂੰ ਇੱਕ ਥਾਂ ਤੋਂ ਦੂਜੀ ਥਾਂ ਵਿੱਚ ਬਦਲ ਸਕੇ ਜਾਂ ਆਪਣੇ ਆਪ ਨੂੰ ਇੱਕ ਸ਼ਕਲ ਤੋਂ ਦੂਜੀ ਵਿੱਚ ਬਦਲ ਸਕੇ। ਜੇ ਬਿਮਾਰੀ ਹਰਕਤ ਕਰਦੀ ਏ ਤੇ ਮਾਦਾ ਨਹੀਂ ਬਲਕਿ ਸਿਆਣ ਇਹਨੂੰ ਹਰਕਤ ਦਿੰਦੀ ਏ। ਇਸ ਲਈ ਇਹ ਯਕੀਨ ਕਰ ਲਓ ਵੀ ਤੁਸੀਂ ਇਹਨੂੰ ਮੁਕਾ ਦਿਓ, ਹਰ ਮਨਫੀ ਹਾਲਤ ਦਾ ਸਾਹਮਣਾ ਇਹਦੇ ਮਾਲਕ ਦੇ ਤੌਰ 'ਤੇ ਕਰੋ। ਸਿਆਣ ਸਾਰੇ ਕੰਮ ਪੈਦਾ ਕਰਦੀ ਏ। ਸਿਆਣ ਬਦਨੀ ਹਿੱਸਾਂ ਦੀ ਮਾਲਕ ਏ ਅਤੇ ਬਿਮਾਰੀ, ਪਾਪ ਅਤੇ ਮੌਤ ਨੂੰ ਫਤਿਹ ਕਰ ਸਕਦੀ ਏ। ਇਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਅਤੇ ਇਹਦੇ ਅਹਿਸਾਸ ਅਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੁਵਤ ਵਿੱਚ ਜਾਗੋ ਅਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਹੈ ਅਤੇ ਕੋਈ ਵੀ ਸ਼ੈ ਇਸ ਕਾਬਲ ਅਤੇ ਤਾਕਤਵਰ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ 'ਤੇ ਇਨਸਾਨ ਨੂੰ ਦਿੱਤੀ ਗਈ ਹੈ। ਇਲਾਹੀ ਜ਼ਹਾਨਤ ਦੇ ਕਾਬੂ ਵਿੱਚ ਰਹਿੰਦਿਆਂ ਹੋਏ ਇਨਸਾਨ ਹਮਾਂਗ ਅਤੇ ਅਵਧੀ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਾਂ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।